ਕੀ ਥੱਲੇ ਉਤਰਿਆ, ਥੱਲੇ ਸ਼ਰਮਿੰਦਾ ਹੋ ਗਿਆ, ਘੋੜੀ ਤੇ ਚੜਿਆ। ਗੁਰੂ ਜੋਗੇ ਬਣ ਜੀਏ ਗੁਰਮੁਖੋ, ਗੁਰੂ ਜੋਗੇ ਆਸਾ ਦੀ ਵਾਰ ਦਾ ਭੋਗ ਪੈ ਗਿਆ। ਸਿੱਖ ਸੰਗਤਾਂ ਪ੍ਰਸ਼ਾਦ ਲੈ ਕੇ ਚਲੀਆਂ ਗਈਆਂ ਤੇ ਗੁਰੂ ਸਿੱਖ ਨੂੰ ਡੀਕਦਾ, ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ, ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੇ ਸਿੱਖਾ, ਕਿਤੇ ਗੁਰੂ ਵਾਲੇ ਪਾਸੇ ਨੂੰ ਪੈਰ ਤੁਰ, ਤੈਨੂੰ ਗੁਰੂ ਲੈਣ ਲਈ ਆਏਗਾ, ਪਰ ਆਪਾਂ ਤੁਰਦੇ ਨਹੀਂ ਗੁਰੂ ਵਾਲੇ ਪਾਸੇ। ਭਾਵਨੀ ਭਗਤ ਅਗਰ ਕੌੜੀ ਇੱਕ ਭਾਗ ਰੱਖੇ, ਸਤਿਗੁਰੂ ਕੋਟ ਨਿਧਾਨ ਦਾਨ ਦੇਤ ਹੈ ਗੁਰੂ ਕੇ ਸਿੱਖਾ, ਕਿਤੇ ਗੁਰੂ ਅੱਗੇ ਇੱਕ ਡਾਲਰ ਰੱਖ, ਇਹ ਤਾਂ ਜਿਵੇਂ ਡੋਲ ਸੁੱਟੀ ਦਾ ਨਾ ਖੂਹ ਚ ਤੇ ਭਰ ਕੇ ਨਿਕਲਦਾ ਹੈ। ਇਸ ਡਾਲਰ ਦਾ ਪਤਾ ਨਹੀਂ ਤੈਨੂੰ ਕਿੰਨੇ ਡਾਲਰ ਗੁਰੂ ਨੇ ਦੇਣੇ ਨੇ। ਟੇਕਿਆ ਕਰ ਮੱਥਾ, ਆਇਆ ਕਰ ਗੁਰੂ ਦੇ ਦੁਆਰੇ। ਘੋੜੀ ਤੇ ਚੜਿਆ ਸਿੱਖ ਤੁਰ ਪਿਆ ਆਨੰਦਪੁਰ ਦੀ ਪਾਵਨ ਧਰਤੀ ਨੂੰ, ਗੁਰੂ ਉਡੀਕ ਰਿਹਾ। ਜਦੋਂ ਗੁਰਮੁਖ ਬੰਦੇ ਦੇ ਅੰਦਰ ਪਾਪ ਹੋਵੇ ਨਾ, ਤੇ ਪਾਪ ਬੰਦੇ ਦੀਆਂ ਅੱਖਾਂ ਤੋਂ ਬੋਲਦਾ, ਅੱਖਾਂ ਤੋਂ। ਸਾਡੇ ਅੰਦਰ ਕਮਜ਼ੋਰੀ ਵੀ, ਸਾਡੀਆਂ ਅੱਖਾਂ ਨੀਵੀਆਂ ਹੁੰਦੀਆਂ ਨੇ ਆਪਣੇ ਆਪ ਹੀ ਆਟੋਮੈਟਿਕਲੀ, ਪਿੱਛੇ ਖਲੋ ਗਿਆ। ਗੁਰੂ ਨੇ ਆਵਾਜ਼ ਮਾਰ ਲਈ, ਕਿਉਂ ਗੁਰਮੁਖੋ ਆਪਾਂ ਤਾਂ ਜਵਾਨ ਤੋਂ ਫਿਰਦੇ, ਗੁਰੂ ਨਹੀਂ ਫਿਰ ਜਵਾਨ ਤੋਂ ਫਿਰਦਾ, ਆਪਾਂ ਬਦਲ ਜਾਂਦੇ ਹਾਂ, ਆਪਾਂ ਬੇਤਵਾਰੇ ਹਾਂ। ਤੇ ਉਸ ਮੌਕੇ ਕਲਗੀਧਰ ਨੇ ਆਖਿਆ ਸੀ, ਉਹਰਾ ਆ ਸਿੱਖਾ ਜਰਾ ਦੱਸ ਸਿੱਖਾ, ਤੂੰ ਯਾਰ ਮੇਰਾ ਤੇਰਾ ਯਾਰ ਆ ਮੈਂ। ਇਹ ਗੱਲ ਕਲਗੀਧਰ ਪਾਤਸ਼ਾਹ ਨੇ ਆਖੀ, ਸਿੱਖਾ ਪਛਾਣ ਤੂੰ ਖਲੋਤਾ ਹੈ, ਉਹਰਾ ਆ ਸਿੱਖਾ ਜਰਾ ਦੱਸ ਸਿੱਖਾ, ਤੂੰ ਯਾਰ ਮੇਰਾ ਤੇਰਾ ਯਾਰ ਹਾਂ ਮੈਂ, ਮੇਰਾ ਜੱਗ ਦੇ ਵਿੱਚ ਪਿਆਰ ਹੈ ਤੂੰ, ਤੇਰਾ ਜੱਗ ਦੇ ਵਿੱਚ ਪਿਆਰ ਹਾਂ ਮੈਂ। ਲੋਕਾਂ ਨੇ ਤੇਰੇ ਵੱਲ ਵੇਖ ਕੇ ਆਖਣਾ ਗੁਰੂ ਗੋਬਿੰਦ ਸਿੰਘ ਜਾਂਦਾ ਹੈ, ਲੋਕੀ ਤੇਰੇ ਤੋਂ ਮੈਨੂੰ ਯਾਦ ਕਰਨਗੇ ਤੈਨੂੰ ਵੇਖ ਕੇ। ਤੇ ਗੁਰਮੁਖੋ ਜੇ ਆਪਾਂ ਗੁਰੂ ਗੋਬਿੰਦ ਸਿੰਘ ਵਰਗੇ ਹੋਵਾਂਗੇ ਤੇ ਤਾਂ ਹੀ ਯਾਦ ਕਰਨਗੇ ਨਾ, ਤੇ ਜੇ ਆਪਾਂ ਹੋਏ ਗੁਰਮੁਖੋ ਜੈ ਸੀਤਾ ਰਾਮ ਤੇ ਫਿਰ ਤਾਂ ਨਹੀਂ ਕਿਸੇ ਨੇ ਖਲਗੀਧਰ ਨੂੰ ਚੇਤੇ ਕਰਨਾ, ਆਪਣਾ ਪਰਾਵਾ ਗੁਰੂ ਗੋਬਿੰਦ ਸਿੰਘ ਵਾਲਾ ਹੋਇਆ। ਸਾਡੇ ਮਸ਼ਹਿਰੇ ਹੋਣ, ਇੱਕ ਵਾਰ ਅੰਮ੍ਰਿਤਸਰ ਸਾਹਿਬ ਵਿਦਾਂਤ ਸੰਮੇਲਨ ਹੋਇਆ ਸੀ, ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਮੋਹਨ ਸਿੰਘ ਬਰਿਆੜਾਂ ਵਾਲੇ, ਪਟਿਆਲੇ ਜ਼ਿਲ੍ਹੇ 'ਚ ਕੋਈ ਬਰਿਆੜ ਪਿੰਡ ਹੈ, ਪਹਿਲਾਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਸਨ। ਕਾਸ਼ੀ ਵਿੱਚ ਉਹਨਾਂ ਵਿਦਿਆ ਪੜ੍ਹੀ, ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਗੁਰੂ ਕੇ ਸਿੰਘ ਸੱਜ ਕੇ ਉਹਨਾਂ ਸਿੱਖ ਧਰਮ ਨੂੰ ਗ੍ਰਹਿਣ ਕਰ ਲਿਆ। ਬੜੀ ਚੜ੍ਹਦੀ ਕਲਾ ਵਾਲੇ ਸਨ। ਦੀਵਾਲੀ ਤੋਂ ਬਾਅਦ ਗੁਰੂ ਅੰਮ੍ਰਿਤਸਰ ਵਿਦਾਂਤ ਸੰਮੇਲਨ ਹੁੰਦਾ, ਅੱਜ ਚੱਲ ਰਿਹਾ ਅੱਜ ਕੱਲ੍ਹ ਉੱਥੇ ਅੰਮ੍ਰਿਤਸਰ ਸਾਹਿਬ ਲਾਰਸ ਰੋਡ ਦੇ ਉੱਪਰ। ਉਹ ਵਿਦਾਂਤ ਸੰਮੇਲਨ ਵਿੱਚ ਚਲੇ ਗਏ ਤੇ ਫੋਟੋਆਂ ਲੈ ਗਏ ਨਾਲ, ਤਿੰਨ ਚਾਰ। ਸੁਭਾਅ ਵਾਲਾ ਸੀ ਉਹਨਾਂ ਦਾ ਮਜ਼ਾਕੀਆ, ਪਰ ਵਿਦਵਾਨ ਬਹੁਤ ਸਨ। ਜਦੋਂ ਚਰਚਾ ਚੱਲੀ ਤੇ ਪ੍ਰਬੰਧਕਾਂ ਨੂੰ ਕਹਿਣ ਲੱਗੇ ਵੀ ਗੁਰਮੁਖ ਮੈਨੂੰ ਥੋੜਾ ਜਿਹਾ ਟਾਈਮ ਦਿਓ, ਉਹ ਬੰਦੇ ਹੱਸਣ ਵੀ ਆਹ ਨਿਆਂਕੀ ਬੋਲੇਗਾ। ਸਿੰਘਾਂ ਵਾਲਾ ਭਰਾਵਾ ਸੀ ਉਹਨਾਂ ਦਾ, ਅੰਮ੍ਰਿਤਧਾਰੀ ਸਨ। ਵਿੱਚੋਂ ਦੋ ਬੰਦੇ ਕਹਿਣ ਲੱਗੇ ਵੀ ਚਲੋ ਪੰਜ ਚਾਰ ਮਿੰਟ ਗੱਲਾਂ ਬਾਤਾਂ ਕਮਲੀਆਂ ਰਵਣੀਆਂ ਕਰੇਗਾ, ਆਪਾਂ ਖੁਸ਼ ਹੋ ਲਾਂਗੇ, ਸਗੋਂ ਮੂਡ ਸੈੱਟ ਹੋ ਜਾਏਗਾ, ਟਾਈਮ ਦਿਓ ਬਾਬੇ ਨੂੰ। ਉਹਨਾਂ ਪੰਜ ਮਿੰਟ ਟਾਈਮ ਦਿੱਤਾ, ਉਹ ਕਹਿਣ ਲੱਗਾ ਮੈਂ ਦੋ ਮਿੰਟ ਲੈਣੇ ਜੇ। ਉਹ ਬਾਬਾ ਮੋਹਨ ਸਿੰਘ ਕਹਿਣ ਲੱਗੇ ਵੀ ਤੁਹਾਡੇ ਚ ਵਿਸ਼ਨੂੰ ਨੂੰ ਕਿਹਨੇ ਬਣਦੇ ਨੇ। ਉਹਨਾਂ ਦੋ ਕੁ ਬੰਦਿਆਂ ਨੇ ਹੱਥ ਕੀਤਾ, ਜਦੋਂ ਦੋਵਾਂ ਨੇ ਹੱਥ ਕੀਤਾ ਤੇ ਕਹਿਣ ਲੱਗਾ ਵੀ ਵਿਸ਼ਨੂੰ ਦੇ ਚਾਰ ਹੱਥ ਸਨ, ਤੁਹਾਡੇ ਕਿੰਨੇ ਨੇ? ਹੁਣ ਬੰਦ ਤੇ ਹੱਥ ਸਾਰਿਆਂ ਦੇ ਗੁਰਮੁਖ ਦੋ ਹੁੰਦੇ ਨੇ। ਕਹਿਣ ਲੱਗਾ ਵੀ ਤੁਸੀਂ ਨਕਲੀ ਪੁਜਾਰੀ ਜੇ ਵਿਸ਼ਨੂੰ ਦੇ, ਕਿਉਂਕਿ ਤੁਹਾਡਾ ਬਵਾਂਦਰਾ ਵਿਸ਼ਨੂੰ ਨਾਲ ਨਹੀਂ ਮਿਲਦਾ। ਫਿਰ ਕਹਿਣ ਲੱਗਾ ਭੈਣੋ ਤੁਸੀਂ ਬੁਰਾ ਨਾ ਮੰਨਣਾ, ਤੁਹਾਡੇ ਚੋਂ ਦੇਵੀ ਨੂੰ ਕਿੰਨਾ ਮੰਨਦੀਆਂ ਨੇ? ਉਹ ਸੰਗਦੀਆਂ ਦੋ ਕਿਨੇ ਹੱਥ ਕੀਤੀ, ਕਹਿਣ ਲੱਗਾ ਵੀ ਬੀਬੀ ਤੁਸੀਂ ਆਈਆਂ ਕਹਤੇ ਜੇ? ਉਹ ਚੁੱਪ ਵਿਚਾਰੀਆਂ। ਕਹਿਣ ਲੱਗਾ ਜੇ ਤਾਂ ਸ਼ੇਰ ਤੇ ਚੜ੍ਹ ਕੇ ਆਈਆਂ ਤੇ ਫਿਰ ਤੁਸੀਂ ਦੇਵੀ ਦੀਆਂ ਪਜਾਰ ਤੇ, ਜੇ ਤੁਸੀਂ ਸਕੂਟਰ ਤੇ ਆਈਆਂ ਤੇ ਫਿਰ ਨਹੀਂ ਜੀ ਮਰਨਾ ਮੈਂ ਤੁਹਾਨੂੰ, ਤੇ ਨਾਲੇ ਦੇਵੀ ਦੀਆਂ ਚਾਰ ਬਾਹਾਂ ਤੁਹਾਡੀਆਂ ਕਿੰਨੀਆਂ ਨੇ? ਉਹ ਵੀ ਚੁੱਪ ਹੋ ਗਈਆਂ ਵਿਚਾਰੀਆਂ। ਫਿਰ ਉਹ ਕਹਿਣ ਲੱਗਾ ਵੀ ਤੁਹਾਡੇ ਸ਼ਿਵਜੀ ਮਹਾਰਾਜ ਨੂੰ ਕਿੰਨੇ ਮੰਨਦੇ ਨੇ? ਬੰਦੇ ਸੰਗੇ ਵੀ ਬੰਦਾ ਬੜਾ ਮੂੰਹ ਪਾਟਾ ਹੈ। ਇੱਕ ਬੰਦੇ ਨੇ ਹੱਥ ਖੜਾ ਕੀਤਾ, ਕਹਿਣ ਲੱਗਾ ਵੀ ਤੂੰ ਡੁਪਲੀਕੇਟ ਹੈ, ਤੇਰੇ ਕੋਲ ਸੱਪ ਹੈ, ਸੁਆਹ ਮਰੀ ਤੂੰ ਪਿੰਡੇ ਦੇ, ਤੇਰੇ ਸਿਰ ਚੋਂ ਗੰਗਾ ਨਿਕਲਦੀ ਹੈ। ਉਹ ਕਹਿਣ ਲੱਗਾ ਬਾਬਾ ਜੀ ਕਿਵੇਂ ਹੋ ਸਕਦਾ, ਕਮਲੀਆਂ ਗੱਲਾਂ ਨਾ ਮਾਰੋ। ਕਹਿਣ ਲੱਗੇ ਵੀ ਜੇ ਗੰਗਾ ਸ਼ਿਵਜੀ ਦਾ ਪੁੱਤਰ ਤੇ ਸ਼ਿਵਜੀ ਤੇ ਗੰਗਾ ਨਿਕਲਦੀ ਸੀ, ਤੇਰੇ ਚੋਂ ਨਹੀਂ ਨਿਕਲਦੀ, ਇਹਦਾ ਭਾਵ ਹੈ ਵੀ ਤੇਰੇ ਦੇ ਸ਼ੱਕ ਹੈ ਵੀ ਤੂੰ ਓਰੀਜਨਲ ਨਹੀਂ। ਮੁੜ ਕੇ ਉਹਨੇ ਕੈਲੰਡਰ ਦੂਜਾ ਕੱਢਿਆ, ਕਹਿਣ ਲੱਗਾ ਵੀ ਵੇਖ ਮੇਰੇ ਗੁਰੂ ਦਾ, ਮੇਰਾ ਪਿਓ ਹੈ ਗੁਰੂ ਗੋਬਿੰਦ ਸਿੰਘ ਤੇ ਮੇਰੇ ਮੂੰਹ ਤੇ ਦਾੜ ਆ ਗੁਰੂ ਗੋਬਿੰਦ ਸਿੰਘ ਦੇ ਦਾੜ ਆ, ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਕੜਾ ਤੇ ਮੇਰੇ ਕੜਾ ਹੈ, ਗੁਰੂ ਗੋਬਿੰਦ ਸਿੰਘ ਦੇ ਕਸ਼ਹਿਰਾ ਤੇ ਮੇਰੇ ਕਸ਼ਹਿਰਾ, ਜਿਹੜਾ ਪਿਓ ਨਾਲ ਮਿਲਦਾ ਵੀ ਉਹਨੂੰ ਕੀ ਕਹਿੰਦੇ ਨੇ? ਮੈਂ ਫਿਰ ਪਿਓ ਦਾ ਆ ਨਾ, ਸਾਰੇ ਨੇ ਨੀਵੀਆਂ ਪਾ ਲਈਆਂ ਤੇ ਸੰਤਾਂ ਨੇ ਫਤਿਹ ਪਲਾ ਦਿੱਤੀ। ਕਹਿਣ ਲੱਗੇ ਜਿਹੜਾ ਆਪਣੇ ਪਿਓ ਨਾਲ ਮਿਲਦਾ ਉਹ ਬਲਦੀਤ ਸਹੀ, ਤੇ ਜਿਹੜਾ ਨਹੀਂ ਮਿਲਦਾ ਉਹਨੂੰ ਲੋਕੀ ਕਹਿੰਦੇ ਨੇ ਵੀ ਇਹ ਡੁਪਲੀਕੇਟ, ਇਹ ਨਕਲੀ ਹੈ। ਇਸ ਕਰ ਗੁਰਮੁਖੋ, ਜੇ ਆਪਾਂ ਕਲਗੀ ਧਰਦੇ ਹਾਂ ਤੇ ਆਪਾਂ ਨੂੰ ਕਲਗੀ ਧਰਦੇ ਰੂਪ ਨੂੰ ਧਾਰਨਾ ਚਾਹੀਦਾ। ਮੇਰੇ ਪਾਤਸ਼ਾਹ ਕਹਿੰਦੇ ਉਰਾਂ ਆ ਸਿੱਖਾ, ਜਰਾ ਦੱਸ ਸਿੱਖਾ, ਤੂੰ ਯਾਰ ਮੇਰਾ, ਤੇਰਾ ਯਾਰ ਹਾਂ ਮੈਂ, ਮੇਰਾ ਜੱਗ ਦੇ ਵਿੱਚ ਪਿਆਰ ਹੈ ਤੂੰ, ਤੇਰਾ ਜੱਗ ਦੇ ਵਿੱਚ ਪਿਆਰ ਹਾਂ ਮੈਂ। ਕਿਹੜੀ ਗੱਲ ਤੋਂ ਨੀਵੀਆਂ ਪਾਈ ਜਾਣਾ ਹੈ, ਤੇਰੀ ਸਥਾਨ ਸਿੰਘਾ ਸ਼ਰਮਸਾਰ ਹਾਂ ਮੈਂ, ਨੀਵੀ ਨਾ ਪਾ, ਮੈਨੂੰ ਵੀ ਸ਼ਰਮ ਆਉਂਦੀ ਹੈ। ਲੋਕਾਂ ਨੇ ਜੇ ਉੱਥੇ ਫੜਿਆ ਜਾਣਾ ਤਾਂ ਲੋਕਾਂ ਨੇ ਕਹਿਣਾ ਸੀ ਆ ਵੇਖ ਲਓ ਗੁਰੂ ਗੋਬਿੰਦ ਸਿੰਘ ਦੇ ਸਿੰਘ ਦੀ ਹਾਲਤ, ਤੇ ਮੈਨੂੰ ਨਮੋਸ਼ੀ ਨਾ ਭਲਾ ਆਉਂਦੀ, ਮੇਰੀ ਵੀ ਨਾਲ ਬਦਨਾਮੀ ਹੋਣੀ ਸੀ ਤੇਰੇ ਕਰਤੂਤ ਕਰਕੇ। ਕਿਹੜੀ ਗੱਲ ਤੋਂ ਨੀਵੀਆਂ ਪਾਈ ਜਾਣਾ ਹੈ, ਤੇਰੀ ਥਾਂ ਸਿੰਘਾ ਸ਼ਰਮਸਾਰ ਹੈ ਮੈਂ, ਜਰਾ ਦੱਸ ਖਾਂ ਤੂੰ ਸਿਆਣਿਆ ਨਹੀਂ, ਤੇਰਾ ਰਾਤ ਵਾਲਾ ਪਹਿਰੇਦਾਰ ਹਾਂ ਮੈਂ। ਉਹ ਤੈਨੂੰ ਏਡੀ ਛੇਤੀ ਪਛਾਣ ਭੁੱਲ ਗਈ, ਉੱਥੇ ਮੈਂ ਤੈਨੂੰ ਕੁਝ ਹੋਰ ਕਹਿ ਕੇ ਆਇਆ ਵੀ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ, ਤੇ ਤੈਨੂੰ ਆਨੰਦਪੁਰ ਸਾਹਿਬ ਆਉਂਦੇ ਆਉਂਦੇ ਮੇਰੀ ਸਿਆਣੀ ਭੁੱਲ ਗਈ। ਮੈਂ ਉਹ ਹਾਂ ਜਿਹੜਾ ਤੇਰੀ ਥਾਂ ਤੇ ਤੇਰੇ ਬਚਾਅ ਲਈ ਪਹਿਰੇਦਾਰ ਪਹਿਰਾ ਦਿੰਦਾ ਰਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਗਵਰਨਰ ਸਿੰਘ ਖਾਲਸਾ ਜੀ ਨੇ ਇਸ ਘਟਨਾ ਦੇ ਸੰਬੰਧ ਵਿੱਚ ਥਾਂ ਤੇ ਲਿਖਿਆ ਹੈ, ਉਹ ਕਹਿੰਦੇ ਸਿੱਖਾ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਸਰਬੰਸ ਚਾਰ ਬੱਚਿਆਂ ਘੁਆ ਦੇਵੇ, ਦੇਸ਼ ਕੌਮ ਤੋਂ ਕਰਮਾਨ ਵਾਲ ਵਾਲ ਜੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਜੇ ਗੁਰੂ ਧਾਰਨ ਕਰਨਾ ਹੈ ਤਾਂ ਇਹੋ ਜਿਹਾ ਗੁਰੂ ਧਾਰਨ ਕਰ ਜਿਹੜਾ ਸਿੱਖ ਨੂੰ ਪਾਪ ਦੀ ਅੱਗ ਵਿੱਚ ਸੜਨ ਨਾ ਦੇ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਮਹਾਂਪੁਰਸ਼ਾਂ ਦੀ ਸੰਗਤ ਕਰ, ਜਿਹੜੀ ਅੰਨ ਦੇ ਮੌਕੇ ਤੇ ਤੇਰੀ ਮਦਦ ਕਰੇ, ਮਾੜੇ ਦੀ ਸੰਗਤ ਨਾ ਕਰੀ ਭਾਈ।
ਸਾਕਤ ਸੰਗ ਨਾ
ਕੀਜੀਐ, ਕਹਿੰਦੇ ਮਾੜਾ ਬੰਦਾ ਜਿਹੜਾ ਦੁਸ਼ਟ ਹੈ ਨਾ ਉਹਦੀ ਸੰਗਤ ਨਾ ਕਰ। ਜਿਸ ਤਰ੍ਹਾਂ ਬਾਣੀ ਸ਼ਲੋਕ ਆਉਂਦਾ ਹੈ, ਨਾਨ ਕੱਚੜਿਆਂ ਸੋ ਤੋੜ, ਢੂਣ ਸੱਜਣ ਸੰਤ ਪੱਕਿਆਂ, ਉਹ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ। ਸੋ ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਨਾ ਉਹ ਤਾਂ ਭਾਈ ਅੱਗੇ ਵੀ ਸਾਥ ਦੇਣਗੇ, ਲੇਕਿਨ ਜਿਨ੍ਹਾਂ ਦਿਨ ਤੇਰਾ ਇੱਥੇ ਸਾਥ ਛੱਡ ਦੇਣਾ ਉਹੋ ਜੇ ਕੱਚਿਆਂ ਦੋਸਤਾਂ ਨਾਲ ਦੋਸਤੀ ਨਾ ਪਾ ਭਾਈ।
ਜਾਤੇ ਹੋਏ ਬਿਨਾ ਹੋ,
ਸੋ ਜਿਸ ਕਰਕੇ ਤੇਰਾ ਨਾਸ਼ ਹੋ ਜਾਏ ਉਸ ਦੁਸ਼ਟ ਦੀ ਸੰਗਤ ਨਾ ਕਰ ਜਿਹੜਾ ਤੈਨੂੰ ਲੈ ਡੁੱਬੇ।
ਕਬੀਰ ਜਗ ਮਹਿ ਚੇਤਿਓ ਜਾਣ ਕੈ,
ਬਾਬਾ ਕਬੀਰ ਜੀ ਕਹਿੰਦੇ ਕਿ ਉਸ ਵਾਹਿਗੁਰੂ ਨੂੰ ਸਾਰਿਆਂ ਦਾ ਕਰਤਾ ਜਾਣ ਕਰਕੇ ਅਸਾਂ ਨੇ ਚੇਤੇ ਕੀਤਾ ਹੈ।
ਜਗ ਮਹਿ ਰਹਿਓ ਸਮਾਏ,
ਕਿਹੜੇ ਕਰਤੇ ਦੀ ਗੱਲ ਕਰਦੇ ਹਾਂ, ਜਿਹੜਾ ਸਮੁੱਚੀ ਕਾਇਨਾਤ ਵਿੱਚ, ਜਿਹੜਾ ਸਮੁੱਚੇ ਸੰਸਾਰ ਵਿੱਚ ਵਿਆਪਕ ਹੈ। ਸਮਾਏ ਕਹਿੰਦੇ ਨੇ ਵਿਆਪਕ ਨੂੰ,
ਜਿਨ ਹਰ ਕਾ ਨਾਮ ਨਾ ਚੇਤਿਓ,
ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ।
ਬੰਦ ਹੈ ਜਨਮੇ ਆਏ,
ਉਹ ਭਾਈ ਉਹਨਾਂ ਦਾ ਆਉਣਾ ਵਾਧੇ ਦਾ ਅਰਥ ਵਾਧੇ, ਬਾਂਧੇ ਨਹੀਂ, ਬਾਂਧੇ ਕਰਾਂ ਤਾਂ ਗਲਤ ਹੋ ਜਾਏਗਾ। ਵਾਧੇ ਦਾ ਅਰਥ ਹੁੰਦਾ ਫਜ਼ੂਲ, ਬਿਨਾਂ ਬੇਮਹਿਣਾ, ਨਿਸਫਲ। ਜਿਨ੍ਹਾਂ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਉਹਨਾਂ ਦਾ ਜਨਮ ਭਾਈ ਫਜ਼ੂਲ ਹੈ, ਕਿਸੇ ਕੰਮ ਨਹੀਂ। ਉਹਨਾਂ ਜੰਮ ਜਿਹਨੂੰ ਆਪਾਂ ਪੰਜਾਬੀ 'ਚ ਕਈ ਵਾਰ ਗੁੱਸੇ 'ਚ ਕਹਿੰਦੇ ਜੰਮ ਕੇ ਗੁਆ ਘਤਿਆ। ਆਮ ਬਜ਼ੁਰਗ ਕਹਿੰਦੇ ਗੁੱਸੇ 'ਚ ਬੱਚੇ ਨੂੰ ਤਾੜਦੇ ਨੇ ਵੀ ਤੇਰੇ ਜੰਮਣ ਦਾ ਕੀ ਫਾਇਦਾ। ਇਸੇ ਪ੍ਰਕਾਰ ਇਸ ਸਲੋਕ ਵਿੱਚ ਇਹ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਉਹ ਮਨੁੱਖ ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਉਹਨਾਂ ਦੇ ਜੰਮਣ ਦਾ ਕੋਈ ਫਾਇਦਾ ਨਹੀਂ, ਨਿਸਫਲ ਹੈ। ਆਸਾ ਦੀ ਵਾਰ ਵਿੱਚ ਆਪਾਂ ਪੰਕਤੀ ਸੁਣਦੇ ਹਾਂ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ, ਜਿਨੀ ਨਾਮ ਸਾਰਿਆ ਸੇ ਕਿਤ ਆਏ ਸੰਸਾਰ, ਆਗੇ ਪਾਛੇ ਸੁੱਖ ਨਹੀਂ ਗਾਡੇ ਲਾਦੇ ਛਾਰ। ਸੋ ਗੁਰੂ ਬਾਬਾ ਗੁਰਮੁਖੋ ਸਾਡੇ ਤੇ ਵੀ ਕਿਰਪਾ ਕਰੇ, ਰਹਿਮਤਾਂ ਕਰੇ।
ਅੱਛਾ ਠੀਕ, ਕਬੀਰ ਆਸਾ ਕਰੀਏ ਰਾਮ ਕੀ।
ਆਪਾਂ ਗੁਰਮੁਖ ਪਿਆਰੋ ਆਮ ਕਰਕੇ ਬੰਦਿਆਂ ਦੀ ਝਾਕ ਕਰਦੇ ਹਾਂ, ਬਾਬਾ ਕਬੀਰ ਕਹਿੰਦੇ ਨੇ ਬੰਦਿਆਂ ਦੀ ਝਾਕ ਨਾ ਕਰ। ਗੁਰਮੁਖੋ, ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇਹਦੀ ਵਿਆਖਿਆ ਸੰਤ ਗਿਆਨੀ ਬਚਨ ਸਿੰਘ ਖਾਲਸਾ ਨੇ ਇਉਂ ਕੀਤੀ ਹੈ ਕਿ ਕਿਸੇ ਰਜਵਾੜੇ ਦੀ ਘਰ ਸੰਤਾਨ ਨਹੀਂ ਸੀ, ਉਹਨੂੰ ਕਿਸੇ ਨੇ ਕਿਹਾ ਵੀ ਕੋਈ ਮਾਪੇ ਅਗਰ ਆਪਣੀ ਖੁਸ਼ੀ ਦੇ ਨਾਲ ਤੈਨੂੰ ਪੁੱਤਰ ਦੇ ਦੇਣ, ਤੂੰ ਉਹਨਾਂ ਨੂੰ ਮੁੱਲ ਦੇ ਦੇ, ਉਸ ਬੱਚੇ ਦੀ ਬਲੀ ਦੇਣ ਕਰਕੇ ਤੇਰੇ ਘਰ ਪੁੱਤਰ ਹੋ ਸਕਦਾ, ਤੈਨੂੰ ਬਲੀ ਦੇਣੀ ਪੈਗੀ, ਪਰ ਧੱਕੇ ਨਾਲ ਕਿਸੇ ਦਾ ਬੱਚਾ ਨਾ ਫੜੀ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਜਿਹੜੇ ਬੰਦੇ ਰੱਬ ਦਾ ਨਾਮ ਜਪਦੇ ਨੇ ਨਾ, ਉਹਨਾਂ ਨੂੰ ਪਰਿਵਾਰ ਦੇ ਮੈਂਬਰ ਸਮਝਦੇ ਵੀ ਵਾਧੂ ਘਾਟੂ ਸਾਡੇ ਗ੍ਰਹਿਣ ਚੰਬੜਿਆ। ਤੁਸੀਂ ਕਿਤੇ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹੋ ਤੇ ਉੱਥੇ ਗੁਰਮੁਖੋ ਜ਼ਿਕਰ ਆਉਂਦਾ ਵੀ ਜਿਸ ਬੰਦੇ ਦੇ ਉਸ ਮੌਕੇ 5 ਪੁੱਤਰ ਹੁੰਦੇ ਸਨ ਤੇ ਜੇ 3 ਅੰਮ੍ਰਿਤ ਛਕ ਲੈਂਦੇ ਤੇ ਉਹ ਕਹਿੰਦਾ ਸੀ ਮੇਰੇ 2 ਪੁੱਤਰ ਰਹਿ ਗਏ ਨੇ, ਬਾਕੀ 3 ਮਰ ਗਏ ਨੇ। ਜਿਹੜਾ ਸਿੰਘ ਸੱਜ ਜਾਂਦਾ ਸੀ ਨਾ, ਉਹਦੀ ਗਿਣਤੀ ਪਰਿਵਾਰ ਦੇ ਮੈਂਬਰ ਚੋਂ ਕੱਢ ਦਿੰਦੇ ਸਨ। 18ਵੀਂ ਸਦੀ ਦਾ ਇਤਿਹਾਸ ਪੜ੍ਹੋ, ਸਿੱਖ ਇਤਿਹਾਸ। ਉਹ ਕਹਿੰਦੇ ਸੀ ਵੀ ਜਿਹਨੇ ਅੰਮ੍ਰਿਤ ਛਕ ਲਿਆ ਨਾ, ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ, ਇਹ ਅੱਜ ਵੀ ਗਿਆ ਤੇ ਕੱਲ ਵੀ ਗਿਆ ਤੇ ਇਹਦੀ ਗਿਣਤੀ ਕਾਹਦੀ ਕਰਨੀ ਹੈ। ਇਸੇ ਤਰ੍ਹਾਂ ਗੁਰਮੁਖੋ ਉਸ ਰਜਵਾੜੇ ਨੇ ਢਿੰਡੋਰਾ ਪਟਵਾਇਆ ਤੇ ਇੱਕ ਪਰਿਵਾਰ ਕਹਿਣ ਲੱਗਾ ਵੀ ਸਾਡਾ ਬੱਚਾ ਵਾਧੂ, ਸਾਨੂੰ ਪੈਸੇ ਦੇ ਦਿਓ। ਉਹ ਰਜਵਾੜੇ ਨੇ ਪੈਸੇ ਦੇ ਕੇ ਤੇ ਉਹਨੂੰ ਮੁੱਲ ਲੈ ਲਿਆ। ਨਿਯਤ ਦਿਨ ਤੇ ਉਹ ਆਪਣੇ ਮੁਲਾਜ਼ਮਾਂ ਨੂੰ ਕਹਿਣ ਲੱਗਾ ਪਹਿਲਾਂ ਨਵਾ ਧਵਾ ਕੇ ਲਿਆਓ ਇਹਨੂੰ। ਇੱਕ ਨਿਯਮ ਸੀ ਕਿ ਕਿਸੇ ਬੰਦੇ ਨੂੰ ਮਾਰਨ ਤੋਂ ਪਹਿਲਾਂ ਪੁੱਛਦੇ ਸਨ ਵੀ ਤੇਰੀ ਅੰਤਮ ਖਾਹਿਸ਼ ਕੀ ਹੈ, ਤੇਰੀ ਇੱਛਾ ਕੀ ਹੈ। ਉਹ ਕਹਿਣ ਲੱਗਾ ਜੀ ਮੈਨੂੰ ਤੁਸੀਂ ਇਸ਼ਨਾਨ ਕਰਾ ਲਿਓ, ਹੋਰ ਮੇਰੀ ਕੋਈ ਇੱਛਾ ਨਹੀਂ। ਉਸ ਰਜਵਾੜੇ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਇਹਨੂੰ ਤਾੜਨਾ ਨਹੀਂ, ਵਿਚਾਰੇ ਨੂੰ ਕੁਝ ਮਿੰਟਾਂ ਦਾ ਪ੍ਰਾਹੁਣਾ ਹੈ ਤੇ ਲੈ ਜਾਓ। ਉਹ ਬੇਟਾ ਉਹਨਾਂ ਨਾਲ ਨਦੀ ਤੇ ਗਿਆ, ਉਹਨੇ ਇਸ਼ਨਾਨ ਕੀਤਾ, ਸਹਿਜ ਸੁਭਾਅ ਬੜਾ ਅਡੋਲ। ਇਸ਼ਨਾਨ ਕਰਕੇ ਬਾਹਰ ਬਹਿ ਗਿਆ ਬਰੇਤੀ ਉੱਪਰ, ਉਹਨੇ ਮਿੱਟੀ ਦੀਆਂ 4 ਢੇਰੀਆਂ ਬਣਾ ਲਈਆਂ ਤੇ 4 ਢੇਰੀਆਂ ਬਣਾ ਕੇ ਉਹਨੇ ਹੌਲੀ ਹੌਲੀ 3 ਢੇਰੀਆਂ ਢਾਹ ਦਿੱਤੀਆਂ। ਤੇ ਮੂੰਹ ਵਿੱਚ ਕੁਝ ਬੋਲੀ ਜਾਂਦਾ ਪਰ ਉਹਨਾਂ ਮੁਲਾਜ਼ਮਾਂ ਨੂੰ ਪਤਾ ਨਹੀਂ ਵੀ ਕੀ ਪੜਦਾ। ਜਦੋਂ ਉਹ 3 ਢੇਰੀਆਂ ਟਹਿ ਗਈਆਂ, ਕਹਿੰਦਾ ਚਲੋ ਭਾਈ। ਉਹ ਮੁਲਾਜ਼ਮ ਉਸ ਬੱਚੇ ਨੂੰ ਲਾਇਆ ਏ ਤੇ ਉਹ ਕਹਿਣ ਲੱਗਾ ਵੀ ਇਹ ਕਾਕਾ ਨਿਰਪੈ ਬੜਾ, ਕਾਰਨ ਕੀ ਹੈ, ਇਹ ਕੀ ਕਰਦਾ ਸੀ ਬਾਹਰ, ਤੁਹਾਨੂੰ ਕਿਤੇ ਸਮੇਂ ਨਹਾਉਣਾ ਹੈ। ਉਹ ਮੁਲਾਜ਼ਮ ਕਹਿਣ ਲੱਗੇ ਜੀ ਇਹਨੇ ਪਹਿਲਾਂ ਇਸ਼ਨਾਨ ਕੀਤਾ, ਮੁੜ ਕੇ ਬਾਹਰ ਬਹਿ ਗਿਆ, ਇਹਨੇ ਮਿੱਟੀ ਦੀਆਂ ਢੇਰੀਆਂ ਬਣਾਈਆਂ, ਪਤਾ ਨਹੀਂ ਕੀ ਪੜਦਾ ਸੀ ਮੂੰਹ ਚ, ਫਿਰ ਇਹਨੇ 3 ਢੇਰੀਆਂ ਧਾ ਦਿੱਤੀਆਂ। ਕਹਿਣ ਲੱਗਾ ਤੁਸੀਂ ਚੱਲੋ, ਇੱਕ ਢੇਰੀ ਨੇ ਰਹਿਣ ਦਿੱਤੀ ਹੈ। ਰਜਵਾੜੇ ਨੇ ਪੁੱਛਿਆ ਵੀ ਕਾਕਾ ਇਹ ਕੀ। ਉਹ ਕਹਿਣ ਲੱਗਾ ਰਾਜਨ ਜਦੋਂ ਕਿਸੇ ਤੇ ਕੋਈ ਸੰਕਟ ਬਣਦਾ ਨਾ, ਉਹਦੇ ਮਾਂ ਪਿਓ ਦਾ ਸਾਥ ਦਿੰਦੇ ਨੇ, ਭਾਵੇਂ ਕਿੱਡੀ ਔਲਾਦ ਮਾੜੀ ਦੇ, ਆਪਾਂ ਆਪਣੀ ਔਲਾਦ ਨੂੰ ਮਾੜਾ ਨਹੀਂ ਕਹਿੰਦੇ, ਕਿੱਡੀ ਮਾੜੀ ਹੋਵੇ। ਕਹਿਣ ਲੱਗਾ ਪਹਿਲੀ ਮੈਂ ਢੇਰੀ ਆਪਣੇ ਮਾਂ ਬਾਪ ਦੀ ਢਾਈ, ਜਿਨ੍ਹਾਂ ਨੇ ਮੈਨੂੰ ਤੇਰੇ ਕੋਲ ਮੁੱਲ ਵੇਚ ਦਿੱਤਾ, ਜੰਮਣ ਵਾਲੇ ਮੇਰੇ ਨਹੀਂ ਰਹੇ ਤੇ ਬਾਕੀਆਂ ਦੀ ਝਾਕ ਮੈਂ ਕੀ ਰੱਖਾਂ। ਜਦੋਂ ਮਾਂ ਪਿਓ ਇਨਸਾਫ ਨਾ ਦੇਣ, ਉਦੋਂ ਬੰਦਾ ਸਰਕਾਰੀ ਦਰਬਾਰੇ ਬੇਨਤੀ ਕਰਦਾ ਹੈ, ਮਾਂ ਪਿਓ ਨੇ ਮੈਨੂੰ ਪਹਿਲਾਂ ਵੇਚ ਦਿੱਤਾ ਤੇ ਮੁੜ ਕੇ ਤੇਰੇ 'ਤੇ ਗੱਲ ਆਈ ਤੇ ਤੂੰ ਹੁਣ ਮੈਨੂੰ ਝਟਕਾਉਣ ਲਈ ਤਿਆਰ ਹੈ ਵੀ ਇਹਨੂੰ ਮਾਰੋ, ਖਤਮ ਕਰੋ, ਮੁੜ ਕੇ ਮੈਂ ਤੇਰੀ ਵੀ ਢਾ ਦਿੱਤੀ। ਜਦੋਂ ਸਰਕਾਰੀ ਦਰਬਾਰੇ ਕੰਮ ਨਾ ਬਣੇ ਤੇ ਫਿਰ ਬੰਦਾ ਦੇਵੀ ਦੇਵਤੇ ਦੀ ਪੂਜਾ ਕਰਦਾ ਜਿਹਨੂੰ ਮੰਨਦਾ ਹੋਵੇ। ਤੇਰੇ ਤੋਂ ਬਾਅਦ ਮੈਂ 3 ਢੇਰੀ ਦੇਵੀ ਦੀ ਢਾ ਦਿੱਤੀ ਤੇ ਇਸ ਦੇਵੀ ਦੀ ਬਲੀ ਮੈਂ ਚੜ੍ਹ ਜਾਣਾ, ਇਹ ਮੇਰੀ ਕੀ ਲੱਗਦੀ ਹੈ। 4 ਮੈਂ ਰਹਿਣ ਦਿੱਤੀ ਹੈ, ਕਾਹਦੀ, ਰੱਬ ਦੀ ਢੇਰੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸ਼ਬਦ ਨਾਲੇ ਪੜ੍ਹਦੇ ਤੇ ਨਾਲੇ ਉਹ ਧਾਰਨਾ ਲਾਉਂਦੇ ਹੁੰਦੇ ਸਨ, ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਨਾਲੇ ਉਹਨਾਂ ਪੰਕਤੀ ਪੜ੍ਹਨੀ ਗੁਰਬਾਣੀ ਦੀ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਨਾਲ ਸਾਰੇ ਦੇ ਸਾਰੇ ਦੁੱਖ ਲੈ ਗਏ, ਤੇਰੇ ਓਟ ਆਸਰੇ ਕਰਕੇ ਸੁੱਖ ਦੀ ਪ੍ਰਾਪਤੀ ਹੋ ਗਈ। ਰਾਜਾ ਕਹਿਣ ਲੱਗਾ ਕਿ ਇਹੋ ਜਿਹਾ ਨੇਕ ਬੱਚਾ ਪਤਾ ਨਹੀਂ ਇਹਦੇ ਮਰਨ ਕਰਕੇ ਮੇਰੇ ਘਰ ਹੋਵੇ ਕਿ ਨਾ ਹੋਵੇ, ਤੇ ਇਹ ਮਾੜਾ। ਉਹਨੇ ਉਸ ਬੱਚੇ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ, ਉਹਨੂੰ ਮਤਵੰਨਾ ਪੁੱਤਰ ਬਣਾ ਲਿਆ। ਉਹ ਸਿਧਾਂਤ ਇਸ ਪੰਕਤੀ ਵਿੱਚ ਹੈ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਦੁਨੀਆਂ ਦੀ ਝਾਕ ਨਾ ਰੱਖ। ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਸ਼ਬਦ ਆਉਂਦਾ ਹੈ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਵੀ ਕਿਸੇ ਨੂੰ ਕੁੜਮਾਂ ਤੇ ਮਾਣ ਹੈ, ਕਿਸੇ ਨੂੰ ਜਵਾਈਆਂ ਜਵਾਈ ਤੇ ਮਾਣ ਹੈ, ਪਰ ਰੱਬ ਦੇ ਪਿਆਰਿਆਂ ਦਾ ਰੱਬ ਨਾਲ ਧੜਾ ਹੈ, ਰੱਬ ਨਾਲ ਪਾਰਟੀ ਹੈ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਮੈਨੂੰ ਰੱਬ ਦਾ ਆਸਰਾ ਤੇ ਮੈਂ ਰੱਬ ਦੇ ਧੜੇ ਚ ਹਾਂ। ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਜੇ ਆਸ ਕਰਨੀ ਹੈ ਨਾ ਤੇ ਉਸ ਰਾਮ ਦੀ ਕਰਨਾ ਕਰ।
ਅਵਰੇ ਆਸ ਨਿਰਾਸ,
ਭਾਈ ਜਿਹੜੀਆਂ ਹੋਰ ਤਰ੍ਹਾਂ ਦੀਆਂ ਆਸਾਂ ਨੇ ਨਾ, ਹੋਰ ਤਰ੍ਹਾਂ ਦੀ ਕਰਮਾਂ ਦੀ ਆਸ ਕਰਨੀ ਹੈ, ਇਹ ਨਿਰਾਸ਼ ਕਰਨ ਵਾਲੀਆਂ ਨੇ। ਇਹ ਨਿਰਾਸਾਂ ਜਿਹੜੀ ਦੁਨੀਆਂ ਦੀ ਆਸ ਹੈ ਉਹ ਪੂਰੀ ਨਿਭਦੀ ਨਹੀਂ।
ਨਰਕ ਪਰਹ ਤੇ ਮਾਨਹੀ,
ਸੋ ਕਹਿੰਦੇ ਉਹ ਮਾਨੀ ਪੁਰਸ਼ ਨਰਕਾਂ ਵਿੱਚ ਪੈਣਾ ਕਰਦੇ ਹਨ, ਤੇ ਪੁਰਸ਼ ਨਰਕਾਂ ਵਿੱਚ ਪਏ ਹੋਏ ਮਾਨੀ ਮੰਨਣਾ ਕਰੋ। ਜਿਹੜੇ ਹਰੀ ਨਾਮ ਜਪਣ ਵੱਲੋਂ ਉਦਾਸੀਨ ਹਨ ਉਹਨਾਂ ਨੂੰ ਮੰਨਣਾ ਕਰੋ। ਜਿਹੜੇ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਲਾਜ਼ਮੀ ਪੈਣਗੇ।
ਜੋ ਹਰ ਨਾਮ ਉਦਾਸ,
ਜਿਹੜੇ ਭਾਈ ਪਰਮਾਤਮਾ ਦੇ ਨਾਮ ਲੈਣ ਤੋਂ ਉਦਾਸ ਨੇ, ਜਿਨ੍ਹਾਂ ਦਾ ਪਰਮਾਤਮਾ ਦਾ ਨਾਮ ਲੈਣ ਨੂੰ ਚਿੱਤ ਨਹੀਂ ਕਰਦਾ।
ਕਬੀਰ ਸਿੱਖ ਸਾਖਾ ਬਹੁਤੇ ਕੀਏ,
ਸੋ ਕਹਿੰਦੇ ਨੇ ਆਪਾਂ ਦੁਨੀਆਂਦਾਰ ਲੋਕ ਬਹੁਤ ਤਰ੍ਹਾਂ ਦੀਆਂ ਸਾਂਝਾਂ ਬਣਾਉਂਦੇ ਹਾਂ, ਬਹੁਤ ਤਰ੍ਹਾਂ ਦੀਆਂ। ਕਹਿੰਦੇ ਹੇ ਪੁਰਸ਼ਾ, ਤੂੰ ਆਪਣੇ ਸਿੱਖ ਸਾਖਾ ਚੇਲੇ ਤੇ ਪੋਤਰੇ ਚੇਲੇ ਇੱਥੇ ਆਦਿਕ ਬਣਾ ਲਏ ਹਨ।
ਕੇਸੋ ਕੀਓ ਨਮੀਤ,
ਪਰ ਜਿਹਨੂੰ ਮਿੱਤਰ ਬਣਾਉਣਾ ਸੀ ਪਰਮਾਤਮਾ ਨੂੰ, ਉਹਨਾਂ ਨੂੰ ਕਿਸੇ ਨੇ ਪਰਮਾਤਮਾ ਨੂੰ ਮਿੱਤਰ ਬਣਾਇਆ ਨਾ। ਚੇਲਿਆਂ ਦਾ ਫਿਕਰ ਪੈ ਗਿਆ, ਮੇਰਾ ਚੇਲਾ ਇਹ, ਮੇਰਾ ਪੋਤਰਾ ਚੇਲਾ, ਮੈਂ ਪੜ੍ਹਾਇਆ ਇਹਨੂੰ, ਮੈਂ ਇਹਦਾ ਉਸਤਾਦ ਹਾਂ। ਪਰ ਜਿਹਦੇ ਨਾਲ ਸਾਂਝ ਪਾਉਣੀ ਸੀ ਉਸ ਪਰਮਾਤਮਾ ਨਾਲ ਸਾਂਝ ਹੀ ਨਹੀਂ ਪਾਈ, ਉਹਨੂੰ ਆਪਣਾ ਮਿੱਤਰ ਨਹੀਂ ਬਣਾਉਣਾ ਕੀਤਾ। ਅੱਗੇ ਨਿਰਣਾ ਕਰਨਗੇ।
ਚਾਲੇ ਥੇ ਹਰ ਮਿਲਣ ਕਾ,
ਗੁਰਮੁਖੋਂ ਨਿਸ਼ਾਨਾ ਤਾਂ ਸੀ ਪਰਮਾਤਮਾ ਨੂੰ ਮਿਲਣ ਦਾ,
ਵਿੱਚੇ ਅਟਕਿਓ ਜੀਤ,
ਜਿਹੜਾ ਚਿੱਤ ਸੀ ਨਾ ਵਿੱਚੇ ਦੇ ਵਿੱਚੇ ਰੁਕ ਗਿਆ। ਇੱਥੇ ਇੱਕ ਦ੍ਰਿਸ਼ਟਾਂਤ ਮੈਂ ਪੜ੍ਹਿਆ ਕਿਸੇ ਗ੍ਰੰਥ ਵਿੱਚ, ਤਿੱਬਤ ਦੀ ਘਟਨਾ ਹੈ ਕਿ ਕਿਸੇ ਵਿਦਿਆਲੇ ਵਾਲਿਆਂ ਨੇ ਯੋਗ ਟੀਚਰ ਦੀ ਮੰਗ ਕੀਤੀ ਕਿਸੇ ਵਿਦਿਆਲੇ ਚੋਂ ਕਿ ਸਾਨੂੰ ਕੋਈ ਚੰਗਾ ਇੰਟੈਲੀਜੈਂਟ ਬੰਦਾ ਭੇਜੋ। ਜਿੱਥੋਂ ਮੰਗ ਕੀਤੀ ਉਸ ਥਾਂ ਦੇ ਸੰਚਾਲਕ ਨੇ ਆਪਣੇ ਚੇਲਿਆਂ ਚੋਂ 10 ਚੇਲੇ ਉਸ ਪਾਸੇ ਨੂੰ ਭੇਜੇ। ਜਿਹਨਾਂ ਇੱਕ ਦੀ ਡਿਮਾਂਡ ਕੀਤੀ ਸੀ ਨਾ ਉਹਨੇ 10 ਨੂੰ ਤੋਰਤਾ, ਤੇ 10 ਦੇ 10 ਸੋਚਣ ਵੀ ਕਿੱਡਾ ਮੂਰਖ ਹੈ ਵੀ ਮੰਗਿਆ ਸੀ ਬੰਦਾ ਉਹਨਾਂ ਇੱਕ, ਇਹਨੇ 10 ਨੂੰ ਤੋਰਤਾ ਤੇ ਉਹ ਤੇ ਬਾਕੀ ਦੇ 9 ਕੀ ਕਰਨਗੇ। ਉਹ ਕਹਿਣ ਲੱਗਾ ਪੁੱਤਰ ਬਹੁਤੀਆਂ ਗੱਲਾਂ ਨਾ ਕਰੋ, ਤੁਸੀਂ ਜਾਓ। ਜਦੋਂ ਉਹ 10 ਦੇ 10 ਬੰਦੇ ਤੁਰੇ ਨਾ ਤੇ ਗੁਰਮੁਖੋ ਉਹਨਾਂ ਰਸਤੇ ਚ ਰਾਤ ਕੱਟੀ, ਇੱਕ ਪਿੰਡ ਵਾਲੇ ਕਹਿਣ ਲੱਗੇ ਕਿ ਤੁਹਾਡੇ ਚੋਂ ਜੇ ਸਾਡੇ ਇੱਕ ਬੰਦਾ ਰਹਿ ਪਏ ਨਾ ਤੇ ਸਾਡੇ ਨੂੰ ਕੋਈ ਮਰਨਾ ਪਰਨਾ ਹੁੰਦਾ ਨਾ, ਕਿਰਿਆ ਕਰਮ ਕਰਨਾ, ਸਾਡੇ ਕੋਲ ਪੁਜਾਰੀ ਕੋਈ ਨਹੀਂ, ਇੱਕ ਬੰਦਾ ਸਾਨੂੰ ਦੇ ਦਿਓ। ਕਹਿਣ ਲੱਗਾ ਵੀ ਯਾਰ ਵਧੀਆ ਕੰਮ, ਕਿੱਥੇ ਧੱਕੇ ਖਾਵਾਂਗੇ, ਮੈਂ ਇੱਥੇ ਰਹਿ ਪੈਣਾ। ਨਾਲੇ ਥਾਂ ਮਿਲ ਗਿਆ। ਉਹ ਦੂਜੇ ਪਿੰਡ ਵਿੱਚ ਗਏ ਤੇ ਉਹਨਾਂ ਜਾ ਕੇ ਰਾਤ ਕੱਟੀ। ਉਸ ਨਾਲ ਪੁਜਾਰੀ ਕਹਿਣ ਲੱਗਾ ਕਾਕਾ ਵੀ ਮੇਰੀ ਇੱਕ ਬੇਟੀ ਹੈ, ਪੁੱਤਰ ਮੇਰਾ ਹੈ ਨਹੀਂ, ਅਸੀਂ ਇਸ ਮੰਦਰ ਦੇ ਜੱਦੀ ਪੁਜਾਰੀ ਹਾਂ, ਤੇ ਜੇ ਤੁਹਾਡੇ ਚੋਂ ਕੋਈ ਗੱਭਰੂ ਮੰਨ ਜਾ ਤੇ ਮੇਰੀ ਅਟੈਨਸ਼ਨ ਖਤਮ ਹੋ ਜੇ, ਮੁਟਿਆਰ ਮੇਰੀ ਧੀ ਹੈ, ਚਲੋ ਮੇਰਾ ਭਾਰ ਲੈ ਜੇ, ਤੇ ਮੈਂ ਚਾਹੁੰਦਾ ਵੀ ਮੈਂ ਆਪਣੀ ਧੀ ਕਿਸੇ ਨਾਲ ਦੇ ਲੜ ਲਾ ਦਿਆਂ, ਪੱਲਾ ਫੜਾ ਦਿਆਂ, ਮੇਰੀ ਅਟੈਨਸ਼ਨ ਖਤਮ ਹੋ ਜਾਏ। ਉਹਨਾਂ ਨੌਂ ਚ ਕਹਿਣ ਲੱਗਾ ਵੀ ਮੇਰਾ ਖਿਆਲ ਮੈਂ ਰਹਿ ਨਾ ਪਵਾਂ, ਨਾਲੇ ਵਿਆਹਿਆ ਵਰਿਆ ਜਾਵਾਂਗਾ, ਘਰ ਬਾਰ ਬਚੇਗਾ, ਤੇ ਨਾਲੇ ਪੁਜਾਰੀ ਮੈਂ ਹੋਰ ਕੀ ਰਹਿਣਾ। ਉਹ ਦੂਜਾ ਵੀ ਰਹਿ ਪਿਆ। ਉਹ ਮੁੱਕਦੀ ਗੱਲ ਵੀ ਜਿੱਥੇ ਤੱਕ ਪਹੁੰਚਣਾ ਸੀ ਉੱਥੇ ਨੌ ਦੇ ਨੌ ਭੁਰ ਗਏ ਤੇ ਇੱਕ ਗਿਆ ਤੇ ਪੁੱਛਿਆ ਕਿਸੇ ਨੇ ਉਸ ਜਿਹਨੇ ਭੇਜੇ ਸਨ ਵੀ ਬਾਬਾ ਜੀ ਤੁਸੀਂ ਬੰਦੇ ਦਸ ਭੇਜੇ ਸੀ ਇੱਕੋ ਅਪੜਿਆ ਜੇ ਉੱਥੇ ਉਹ ਕਹਿੰਦਾ ਮੈਨੂੰ ਪਤਾ ਸੀ ਇਹ ਗੱਲ ਗੁਰਮੁਖੋ ਇੱਕ ਦ੍ਰਿਸ਼ਟਾਂਤ ਹੈ ਤੇ ਸਾਡੇ ਤੇ ਢੁਕਦੀ ਹੈ ਆਪਾਂ ਸੰਸਾਰ ਵਿੱਚ ਆਏ ਸਾਂ ਪਰਮਾਤਮਾ ਤੱਕ ਪਹੁੰਚਣ ਲਈ ਪਰ ਸਾਰੇ ਦੇ ਸਾਰੇ ਰਸਤੇ ਝੜਕ ਗਏ ਉਹਨਾਂ 'ਚ ਹੋ ਸਕਦਾ ਇੱਕ ਮੈਂ ਵੀ ਹੋਵਾਂ ਵੀ ਅਸੀਂ ਕਥਾ ਕਰਦੇ ਹਾਂ ਤੁਹਾਨੂੰ ਉਪਦੇਖਦੇ ਨੇ ਆਹ ਕਰੋ ਤੇ ਆਹ ਨਾ ਕਰੋ ਪਰ ਗੁਰਮੁਖੋ ਜੇ ਕਮਾਈ ਨਾ ਕੀਤੀ ਤਾਂ ਹੋ ਸਕਦਾ ਵੀ ਅਸੀਂ ਇਹਦੇ ਵਿੱਚ ਉੱਡ ਕੇ ਰਹਿ ਜਾਈਏ ਜਿਹੜਾ ਕਥਾ ਤੇ ਕੀਰਤਨ ਕਰਨਾ ਨਾ ਇੱਕ ਵਸੀਲਾ ਪਹੁੰਚਣ ਤੱਕ ਹੈ ਤੇ ਜੇ ਮੈਂ ਇਹ ਕਹਾਂ ਵੀ ਗੁਰਮੁਖੋ ਕਥਾ ਵਾਲਾ ਕੰਮ ਚੰਗਾ ਵੀ ਰਾਗੀ ਤਾਂ ਤਿੰਨ ਜਣੇ ਨੂੰ ਪੈਸੇ ਬਣਦੇ ਤੇ ਮੈਨੂੰ ਇਕੱਲੇ ਨੂੰ ਹੋਣਗੇ ਤੇ ਵੰਡੇ ਨਹੀਂ ਜਾਂਦੇ ਫਿਰ ਗਿਆਨੀ ਵਾਲਾ ਕੰਮ ਵਧੀਆ ਹੋਇਆ ਨਾ ਵੀ ਰਾਗੀ ਸਿੰਘ ਤਿੰਨ ਇਕੱਠੇ ਲੱਗਦੇ ਨੇ ਪੈਸੇ ਬਰਾਬਰ ਹੁੰਦੇ ਨੇ ਉਹਨਾਂ ਦੇ ਤਿੰਨ ਹਿੱਸੇ ਤੇ ਮੈਨੂੰ ਇਕੱਲੇ ਮਿਲਣਗੇ ਇਸ ਕਰਕੇ ਰਾਗੀ ਕੀ ਬਣਨਾ ਗਿਆਨੀ ਬਣ ਜਾਈਏ ਇਹੋ ਨਿਸ਼ਾਨਾ ਹੋਇਆ ਨਾ ਅਗਰ ਜੇ ਅਸੀਂ ਇਸ ਨਿਸ਼ਾਨੇ ਤੱਕ ਸੀਮਤ ਹਾਂ ਤਾਂ ਗੁਰਮੁਖ ਰਾਹ ਚੜਕ ਗਏ ਦੂਜੇ ਕਹਿੰਦੇ ਵੀ ਗਿਆਨੀਆਂ ਨੂੰ ਕਦੇ ਕੋਈ ਪੈਸਾ ਦਿੰਦਾ ਨਹੀਂ ਦਿੰਦਾ ਚਾਰ ਸ਼ਬਦ ਕੱਢੋ ਨਾ ਮਿਹਨਤ ਕਰਨ ਦੀ ਲੋੜ ਹੈ ਤੇ ਇੱਥੇ ਵੀ ਚਾਰ ਸ਼ਬਦ ਉਹ ਪੜ੍ਹੇ ਦੂਜੇ ਗੁਰਦੁਆਰੇ ਵੀ ਉਹ ਪੜ੍ਹੇ ਤੇ ਰਾਗੀ ਬਣਨਾ ਵਧੀਆ ਹੈ ਰਾਗੀ ਬਣਨਾ ਗਿਆਨੀ ਬਣਨਾ ਇਹ ਗੁਰਮੁਖੋ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਸੀ ਪਰ ਅਸੀਂ ਰਾਹ ਦੇ ਵਿੱਚ ਅੜਕ ਗਏ ਰਾਹ ਦੇ ਵਿੱਚ ਹੀ ਅਸੀਂ ਬਾਣੀ ਪੜ੍ਹੀ ਪਦਾਰਥਾਂ ਦੀ ਮੰਗ ਕਰ ਲਈ ਮੈਨੂੰ ਗੱਡੀ ਮਿਲ ਜੇ ਮੈਨੂੰ ਘਰ ਮਿਲ ਜੇ ਨਾ ਗੁਰੂ ਰਾਮਦਾਸ ਪਾਤਸ਼ਾਹ ਤੇ ਮੈਂ ਗੁਰਪੁਰਬ ਤੇ ਅਖੰਡ ਪਾਠ ਕਰਾਵਾਂ ਗੁਰਪੁਰਬ ਤੇ ਕਰਾਵਾਂਗਾ ਤਾਂ ਪਹਿਲਾਂ ਗੱਡੀ ਦੇ ਨਹੀਂ ਤੇ ਤੂੰ ਮੈਂ ਤੇਰੇ ਗੁਰਪੁਰਬ ਚੋਂ ਕੀ ਲੈਣਾ ਹੈ ਤੇ ਕਾਹਦਾ ਅਖੰਡ ਪਾਠ ਕਰਾ ਗੁਰਮੁਖੋ ਠੇਕਾ ਪਹਿਲਾਂ ਕਰ ਲਿਆ ਨਾ ਔਰ ਚੱਲਦਾ ਹੈ ਚੱਲਦਾ ਕੰਮ ਸਾਡਾ ਨਿਸ਼ਾਨਾ ਸੀ ਪਰਮਾਤਮਾ ਨੂੰ ਮਿਲਣ ਦਾ ਪਰ ਗੁਰਮੁਖੋ ਦੁਨੀਆਂ ਦੇ ਸੰਸਕਾਰਾਂ ਕਰਕੇ ਦੁਨੀਆਂ ਦੇ ਵਿਚਾਰਾਂ ਕਰਕੇ ਦੁਨੀਆਂ ਦੇ ਕੰਮਾਂ ਕਰਕੇ ਅਸੀਂ ਵਪਾਰੀ ਬਣ ਕੇ ਇੱਥੇ ਰਹਿ ਗਏ ਅਸੀਂ ਨਿਉ ਨਾ ਕੀਤਾ ਅਸੀਂ ਪਿਆਰ ਨਾ ਕੀਤਾ ਜੇ ਪਿਆਰ ਕਰਨ ਦੀ ਜਾਚ ਸਿੱਖਣੀ ਤੇ ਕਲਗੀਧਰ ਪਾਤਸ਼ਾਹ ਤੋਂ ਸਿੱਖੀਏ ਪੁੱਤਰਾਂ ਦੀਆਂ ਲੋਥਾਂ ਦੀ ਕੋਲ ਦੀ ਲੰਘ ਕੇ ਆਇਆ ਚਰਨਾਂ ਤੋਂ ਨੰਗਾ ਬੇਰਾ ਬਾਲਕ ਸਾਡੇ ਤੇ ਪਰਦਾ ਪਾਉਣ ਵਾਲਾ ਕਲਗੀਧਰ ਪਾਤਸ਼ਾਹ ਨੇ ਗੁਰਮੁਖੋ ਸਾਡੇ ਤੇ ਪਰਦਾ ਪਾਇਆ ਆਪਣੇ ਪੁੱਤਰਾਂ ਤੇ ਬਾਪੂ ਨੂੰ ਕੁਰਬਾਨ ਕਰਾ ਕੇ ਇਹ ਕਵੀ ਸੈਨਾ ਪੁੱਤ ਆਇਆ ਅਸੀਂ ਆਮ ਕਰਕੇ ਕਥਾ ਕਰਦੇ ਜਾਂ ਅਰਦਾਸ ਕਰਦੇ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਉਹ ਕਹਿੰਦਾ ਨਾ ਆਖਿਆ ਕਰੋ ਇਹ ਬਹੁਤ ਗਲਤ ਗੱਲ ਜੇ ਕਵੀ ਸੈਨਾ ਪੁੱਤ ਕਹਿੰਦਾ ਨਾ ਆਖਿਆ ਕਰੋ ਗੁਰਦੇਵ ਦਾ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਚੋਂ ਕਵੀ ਹੋਇਆ ਉਹਨੂੰ ਪੁੱਛਿਆ ਵੀ ਸੈਨਾ ਪੁੱਤ ਜੀ ਕੀ ਆਖੀਏ ਉਹ ਕਹਿੰਦਾ ਧੰਨ ਧੰਨ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਇਕੱਲੇ ਹਿੰਦੂਆਂ ਤੇ ਹਿੰਦੁਸਤਾਨ ਦੀ ਚਾਦਰ ਨਹੀਂ ਸਾਰੇ ਸੰਸਾਰ ਦਾ ਪਰਦਾ ਪਾਉਣ ਵਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਮੁਖੋ ਉਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪ੍ਰੇਮ ਕਰਨ ਦੀ ਜਾਚ ਦੱਸੀ ਹੈ ਪੁੱਤਰਾਂ ਦੀਆਂ ਲੋਥਾਂ ਦੇ ਕੋਲ ਦੀ ਲੰਘ ਕੇ ਆਇਆ ਤੇ ਬਾਬਾ ਦਇਆ ਸਿੰਘ ਕਮਰ ਕੱਸੇ ਵਾਲਾ ਕੱਪੜਾ ਲਾ ਕੇ ਤੇ ਬਾਬਾ ਜੀਤ ਸਿੰਘ ਨੂੰ ਢੱਕਣ ਲੱਗਾ ਤੇ ਗੁਰਦੇਵ ਕਹਿੰਦੇ ਨੇ ਦਇਆ ਸਿੰਘ ਆ ਜੇ ਬਾਕੀ ਦੇ ਨੂੰ ਢੱਕ ਸਕਦਾ ਤੇ ਇਹਨੂੰ ਵੀ ਢੱਕ ਲੋਕਾਂ ਨੇ ਕਹਿਣਾ ਗੁਰੂ ਨੇ ਪੁੱਤ ਪਿਆਰੇ ਕਰ ਲਏ ਬਾਕੀ ਪਿਆਰਿਆਂ ਨਾਲੋਂ ਨੰਬਰ ਨਾ ਘਟਾ ਮਿੱਟੀ ਨਾਲ ਮੋਹ ਨਹੀਂ ਕਰੀਦਾ ਉਹ ਬਾਪੂ ਸਾਨੂੰ ਭੁੱਖਿਆਂ ਨੂੰ ਰਜਾਉਣ ਵਾਲਾ ਭੁੱਖਣ ਪਹਾੜਾ ਮਾਛੀ ਵਾੜੇ ਦੇ ਜੰਗਲ ਵਿੱਚ ਬੈਠ ਕੇ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੈਂਕ ਸਾਈਆਂ ਦਾ ਸਹਿਣਾ ਯਾੜੇ ਦਾ ਸਾਨੂੰ ਸੱਥਰ ਚੰਗਾ ਪੱਟ ਕਿਹੜਿਆਂ ਦਾ ਰਹਿਣਾ ਮੇਰੇ ਮਾਲਕਾ ਸਾਨੂੰ ਯਾਰ ਦਾ ਸੱਥਰ ਚੰਗਾ ਹੈ ਖੇੜਿਆਂ ਦੇ ਕਰਨ ਵਾਲੋ ਇਸ ਕਰਕੇ ਗੁਰਮੁਖੋ ਲੋੜ ਹੈ ਅਸੀਂ ਪਦਾਰਥਾਂ ਨੂੰ ਛੱਡ ਕੇ ਅਸੀਂ ਕਿਰਤ ਨੂੰ ਛੱਡ ਕੇ ਕਰਤੇ ਨਾਲ ਜੁੜੀਏ ਆਪਾਂ ਕਿਰਤ ਨਾਲ ਜੁੜੇ ਹਾਂ ਆਪਾਂ ਪਦਾਰਥਾਂ ਨਾਲ ਜੁੜੇ ਹਾਂ ਆਪਾਂ ਦਾਤਾਂ ਨਾਲ ਜੁੜੇ ਹਾਂ, ਦਾਤੇ ਨੂੰ ਭੁੱਲ ਗਏ, ਦਾਤ ਪਿਆਰੀ ਵਿਸਰਿਆ ਦਤਾਰਾ। ਸਾਨੂੰ ਚੇਤੇ ਕਰਨਾ ਚਾਹੀਦਾ ਸਭਨਾ ਜੀਆਂ ਕਾ ਇੱਕ ਦਾਤਾ ਗੁਰਾ, ਸਮਾਧ ਸਮੂਧ ਵਾਚਕ ਗੁਰਾ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀਦਾ। ਹੇ ਮੇਰੇ ਪਾਤਸ਼ਾਹ ਮੈਨੂੰ ਇਹ ਜਣਾ, ਮੈਨੂੰ ਇਸ ਗੱਲ ਦੀ ਸੋਝੀ ਪਵੇ ਵੀ ਸਾਰਿਆਂ ਦਾ ਇੱਕ ਦਾਤਾ ਅਤੇ ਗੁਰਮੁਖੋ ਆਪਾਂ ਉਸ ਦਾਤੇ ਨਾਲ ਲੱਗੀਏ, ਜੇ ਜੁੜ ਗਏ ਤਾਂ ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਕਿਤੇ ਇਹ ਨਾ ਹੋਵੇ ਵੀ ਆਪਾਂ ਰਸਤੇ ਵਿੱਚ ਹੀ ਗੁਆਚ ਜਾਈਏ। ਪਹੁੰਚਣ ਦਾ ਕੀ ਤਰੀਕਾ ਹੈ? ਸਮੁੰਦਰ ਦੇ ਨਾਲ ਜਿਹੜੇ ਨਾਲ, ਨਦੀ ਦੇ ਨਾਲ ਜਿਹੜੇ ਨਾਲੇ ਮਿਲ ਜਾਣ, ਉਹ ਗੁਰਮੁਖੋ ਸਮੁੰਦਰ ਤੱਕ ਪਹੁੰਚ ਜਾਂਦੇ ਨੇ, ਅਤੇ ਜਿਹੜਾ ਪਾਣੀ ਦਰਿਆ ਤੋਂ ਪਾਸੇ ਪਾੜ ਜਾਏ ਉਹ ਮਾਰੂਥਲ ਵਿੱਚ ਸੁੱਕ ਜਾਂਦਾ ਹੈ। ਅਸੀਂ ਪਰਮਾਤਮਾ ਰੂਪੀ ਸਮੁੰਦਰ ਤੱਕ ਪਹੁੰਚਣਾ ਅਤੇ ਸਾਨੂੰ ਗੁਰੂ ਦੀ ਮਰਿਆਦਾ ਰੂਪੀ ਨਦੀ ਵਿੱਚ ਪੈਣਾ ਪਏਗਾ। ਜੇ ਮਰਿਆਦਾ ਰੂਪੀ ਨਦੀ ਵਿੱਚ ਮਿਲ ਗਏ ਤਾਂ ਨਿਸ਼ਾਨੇ ਤੱਕ ਪਹੁੰਚ ਜਾਵਾਂਗੇ, ਅਤੇ ਜੇ ਗੁਰਮੁਖੋ ਗੁਰੂ ਦੀ ਮਰਿਆਦਾ, ਗੁਰੂ ਦੇ ਸਿਧਾਂਤ ਰੂਪੀ ਦਰਿਆ ਨੂੰ ਛੱਡ ਕੇ ਅਸੀਂ ਬਾਬਿਆਂ ਅਤੇ ਬਾਬੀਆਂ ਦੇ ਚੱਕਰ 'ਚ ਪੈ ਗਏ, ਦੇਵੀ ਅਤੇ ਦੇਵਤਿਆਂ ਦੇ ਚੱਕਰ ਵਿੱਚ ਪੈ ਗਏ, ਰੱਖਾਂ ਅਤੇ ਧਾਗਿਆਂ ਵਿੱਚ ਪੈ ਗਏ, ਤਾਂ ਗੁਰਮੁਖੋ ਰਾਹ ਵਿੱਚ ਉਲਝ ਕੇ ਖਤਮ ਹੋ ਜਾਵਾਂਗੇ। ਲੋੜ ਹੈ ਇੱਕ ਨਾਲ ਜੁੜਨ ਦੀ, ਲੋੜ ਹੈ ਗੁਰੂ ਦੇ ਸਿਧਾਂਤ ਨਾਲ ਜੁੜਨ ਦੀ, ਲੋੜ ਹੈ ਪਰਮਾਤਮਾ ਨਾਲ ਜੁੜਨ ਦੀ, ਅਤੇ ਪਰਮਾਤਮਾ ਦਾ ਸਰਗੁਣ ਸਰੂਪ ਨੇ ਗੁਰਮੁਖੋ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲਓ, ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ, ਸਤਿਗੁਰੂ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਗੁਰੂ ਬਾਬਾ ਸਾਡੇ 'ਤੇ ਦਇਆ ਕਰੇ, ਸਾਡੀ 'ਤੇ ਰਹਿਮਤਾ ਕਰੇ, ਸਾਨੂੰ ਆਪਣੇ ਨਾਲ ਜੋੜਨ, ਕਿਤੇ ਇਹ ਨਾ ਹੋਵੇ ਕਿ ਅਸੀਂ ਰਸਤੇ ਵਿੱਚ ਭੜ ਕੇ ਹੀ ਉਲਝ ਕੇ ਮਰ ਜਾਈਏ। ਦੁਬਾਰਾ ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਬੀਰ ਸਿੱਖ ਸਾਖਾ ਬਹੁਤੇ ਕੀਏ, ਕਿਸੋ ਕੀਓ ਨਮੀਤ, ਚਾਲੇ ਥੇ ਹਰ ਮਿਲਨ ਕਾ ਬੀਚੈ ਅਟਕਿਓ ਚੀਤ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।